ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਗੁਰ ਅੰਗਦ, ਗੁਰ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ, ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾ ਕਰ ਅਨੁਰਾਗ। ਇਕ ਅੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਇ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਨਰਾਜ ਛੰਦ ਮਰਾਲ ਬਾਹਨੀ, ਕਿਰਪਾਲ ਹਾਥ ਜੋਰ ਬੰਦਨਾ। ਕਹੋ ਕਥਾ ਵਿਚਾਰ ਚਾਰ ਤੀਨ ਤਾਪ ਕੰਦਨਾ। ਮਰਾਲ ਬਾਹਨੀ ਕਿਰਪਾਲ ਹਾਥ ਜੋਰ ਬੰਦਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਸ਼ਬਦ ਅਵਤਾਰ ਸਤਿਗੁਰੂ, ਤਖਤ ਚਬਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ, ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਸ਼ਾਮਾਂ ਦੇ ਦੀਵਾਨ ਦੀ, ਸੰਧਿਆ ਦੇ ਸਮੇਂ ਦੀ ਹਾਜ਼ਰੀ ਗੁਰੂ ਦਰਬਾਰ ਦੀ ਭਰਗਦਿਆਂ ਹੋਇਆਂ, ਸਤਿਗੁਰਾਂ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ। ਦੀਵਾਨ ਸਜੇ ਹੋਏ ਨੇ ਲੜੀਵਾਰ ਰੂਪ ਦੇ ਵਿੱਚ, ਜੋ ਗੁਰੂ ਕੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨੀ ਦੀ ਕਥਾ ਚੱਲ ਰਹੀ ਹੈ। ਸੁਲਤਾਨਪੁਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਸਭਾਏ ਮਾਨ ਨੇ ਮੋਦੀ ਦੀ ਕਾਰ ਪਰਿਵਾਰ ਛੱਡ ਕੇ ਮੜੀਆਂ ਕਬਰਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਸਜੇ ਹੋਏ ਨੇ। ਸਤਿਗੁਰਾਂ ਦਾ ਸਹੁਰਾ ਮੂਲ ਚੰਦ, ਉਹ ਵੀ ਸਤਿਗੁਰਾਂ ਦੇ ਨਾਲ ਵੱਧ ਘੱਟ ਕਰਕੇ ਆਇਆ, ਅਤੇ ਜਿਹੜੇ ਕੋਈ ਚੰਗੇ ਕਰਮਾਂ ਵਾਲੇ ਉਹਨਾਂ ਨੂੰ ਮਹਾਰਾਜ ਜੀ ਤਾਰ ਵੀ ਦਿੰਦੇ ਨੇ, ਸ਼ਿਆਮੇ ਬ੍ਰਾਹਮਣ ਵਰਗੇ ਨੂੰ ਉਪਦੇਸ਼ ਦੇ ਕਰਕੇ। ਸੋ ਇਸ ਪ੍ਰਕਾਰ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਹਿੰਦੂਆਂ ਦਾ ਅਤੇ ਮੁਸਲਮਾਨਾਂ ਦਾ ਜੋ ਪਖੰਡ ਕਰਦੇ ਸੀ, ਉਹ ਅੰਤਰੀਵ ਗੁਣ ਸਤਿਗੁਰਾਂ ਨੇ ਦੱਸੇ। ਹੁਣ ਜਿਵੇਂ ਅੱਗੇ ਅਰਲੀ ਕਥਾ ਅੱਗੇ ਆਰੰਭ ਹੋ ਰਹੀ ਹੈ, ਜਿਵੇਂ ਵੀ ਆ ਰਹੀ ਹੈ, ਆਪਾਂ ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ, ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ। ਨਿਰਾਜ ਛੰਦ ਮਰਾਲ ਬਾਹਨੀ ਕਿਰਪਾਲ ਹਾਥ ਜੋਰ ਬੰਦਨਾ।
ਸਤਿਕਾਰ ਯੁਗ ਸੰਗਤ ਜੀ, ਕਵੀ ਰਾਜ ਹੁੰਦੇ ਨੇ ਕਵੀ, ਗੁਰੂ ਪਰਮੇਸ਼ਰ ਦਾ ਜਸ ਲਿਖਣ ਵਾਲੇ, ਉਹਨਾਂ ਦੀ ਇੱਕ ਮਰਿਆਦਾ ਹੁੰਦੀ ਹੈ। ਉਹ ਜਿਹੜੀ ਇੱਕ ਪਰਮੇਸ਼ਰ ਦੀ ਸ਼ਕਤੀ ਆ, ਇੱਕ ਉਸ ਸ਼ਕਤੀ ਦਾ ਨਾਮ ਹੈ ਸਾਰਦਾ, ਜਿਹਨੂੰ ਸਾਰਦਾ ਦੇਵੀ ਵੀ ਆਖ ਦਿੰਦੇ। ਉਹ ਇੱਕ ਪਰਮੇਸ਼ਰ ਦੀ ਸ਼ਕਤੀ ਹੈ। ਉਹ ਕਰਦੀ ਕੀ ਹੈ, ਹਰ ਮਨੁੱਖ ਦੇ ਰਸਨਾਂ 'ਤੇ ਬੈਠ ਕੇ ਬਚਨ ਕਢਾਉਂਦੀ ਹੈ, ਬੋਲਣ ਦੀ ਸਮਰੱਥਾ ਦਿੰਦੀ। ਉਹਨੂੰ ਸਾਰਦਾ ਸ਼ਕਤੀ ਕਹਿੰਦੇ, ਇਹਨੂੰ ਦੇਵੀ ਵੀ ਆਖੀ ਜਾਂਦਾ ਹੈ। ਉਸ ਜੋ ਪਰਮੇਸ਼ਰ ਦੀ ਇਹ ਸਾਰਦਾ ਰੂਪੀ ਜੋ ਸ਼ਕਤੀ ਹੈ, ਉਹ ਹੰਸ ਦੀ ਸਵਾਰੀ ਕਰਦੀ ਹੈ, ਹੰਸ ਦੇ ਉੱਤੇ ਸਵਾਰ ਹੁੰਦੀ ਹੈ। ਉਹਦੇ ਚਰਨਾਂ ਦੇ ਵਿੱਚ ਕਵੀ ਜੀ ਜਿਹੜੀ ਬੇਨਤੀ ਕਰ ਰਹੇ ਨੇ ਹੱਥ ਜੋੜ ਕੇ, ਕਿ ਰਸਨਾ ਦੀ ਦੇਵੀ ਮੇਰੀ ਜਿਹੜੀ ਹੈ ਹੱਥ ਜੋੜ ਕੇ ਆਪ ਜੀ ਦੇ ਚਰਨਾਂ 'ਤੇ ਨਮਸਕਾਰ ਹੈ।
ਕਹੂੰ ਕਥਾ ਵਿਚਾਰ ਚਾਰ ਤੀਨ ਤਾਵ ਕੰਦਨਾ।
ਇਸ ਵਾਸਤੇ ਤੂੰ ਤਿੰਨਾਂ ਪਾਪਾਂ ਨੂੰ ਵਿਘਨਾਂ ਨੂੰ ਨਾਸ਼ ਕਰਨ ਵਾਲੀ ਹੈ। ਮੈਂ ਸੁੰਦਰ ਕਥਾ ਗੁਰੂ ਸਾਹਿਬ ਜੀ ਦੀ ਉਚਾਰਨ ਕਰਨੀ ਹੈ, ਅਤੇ ਆਪ ਜੀ ਨੇ ਕਿਰਪਾ ਕਰਕੇ ਸੋਹਣੇ ਵਿਚਾਰ, ਸੋਹਣੀ ਜਿਹੜੀ ਕਥਾ ਮੇਰੀ ਰਸਨਾ ਤੋਂ ਆਪ ਜੀ ਨੇ ਜਿਹੜੀ ਉਹ ਪ੍ਰਗਟ ਕਰਾਉਣੀ ਹੈ।
ਧਿਆਨ ਧਾਰ ਬਾਰ ਬਾਰ ਸਾਰਦਾ ਸਰੂਪ ਕੋ।
ਇਹ ਸਾਰਦਾ ਸਰੂਪ ਜੋ ਸ਼ਕਤੀ ਹੈ, ਆਪ ਜੀ ਦਾ ਜਿਹੜਾ ਮੈਂ ਵਾਰ ਵਾਰ ਧਿਆਨ ਧਾਰਨ ਕਰਕੇ।
ਸੋ ਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ।
ਤੇਰੀ ਕਿਰਪਾ ਨੂੰ ਪਾ ਕਰਕੇ ਅਤੇ ਮਹਾਨ ਜਿਹੜੀ ਕਵਿਤਾ ਹੈ, ਸੁੰਦਰ ਸੁਤੇ ਸਿੱਧ, ਜੋ ਉਪਮਾ ਤੋਂ ਰਹਿਤ ਗੁਰੂ ਕਾ ਜਸ ਹੈ। ਸੋ ਇਸ ਵਾਸਤੇ ਕਵੀ ਜੀ ਤਾਂ ਅਕਾਲ ਪੁਰਖ ਵਾਹਿਗੁਰੂ ਦੇ, ਉਪਾਸ਼ਕ ਨੇ ਵਾਹਿਗੁਰੂ ਦੇ, ਪਰ ਇੱਕ ਮਰਯਾਦਾ ਪੁਰਸ਼ੋਤਮ ਹੈ, ਮੰਗਲ ਹੈ। ਇਸ ਵਾਸਤੇ ਉਪਮਾ ਤੋਂ ਰਹਿਤ ਜੋ ਪਰਮੇਸ਼ਰ ਹੈ, ਉਹਦੀ ਜਿਹੜੀ ਕਵਿਤਾ ਹੈ, ਉਹ ਆਪ ਜੀ ਦੀ ਕਿਰਪਾ ਦੇ ਨਾਲ ਮੈਂ ਜਿਹੜੀ ਹੈ ਉਹ ਬਿਆਨ ਕਰ ਸਕਾਂ।
ਦੋਹਰਾ ਬਾਕੀ ਸ੍ਰੀ ਗੁਰ ਕੀ ਜਿਤੇ ਮੂਲੇ ਸਰੋਤ ਸੁਣ ਸੋਏ।
ਸਤਿਕਾਰ ਯੁਗ ਸੰਗਤ ਜੀ, ਜਦੋਂ ਸਤਿਗੁਰਾਂ ਦਾ ਸਹੁਰਾ ਮੂਲ ਚੰਦ ਸਤਿਗੁਰਾਂ ਦੇ ਨਾਲ ਵੱਧ ਘੱਟ ਇਸ ਨੇ ਬੋਲਿਆ, ਕਈ ਕੁਝ ਉੱਥੇ ਜਿੱਥੇ ਮੜੀਆਂ ਮਸਾਨਾਂ ਦੇ ਵਿੱਚ ਸਤਿਗੁਰੂ ਜੀ ਸਜੇ ਖੱਬ ਤੱਪ ਕੇ ਜਦੋਂ ਘਰ ਆਇਆ ਨਾ, ਅਤੇ ਉੱਥੇ ਪਤਾ ਲੱਗਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਦੁਕਾਨ ਦਾ ਮੋਦੀ ਦਾ ਕੰਮ ਛੱਡਿਆ ਹੈ ਨਾ, ਅਤੇ ਜਦੋਂ ਹਿਸਾਬ ਕਿਤਾਬ ਹੋਇਆ ਸੀ ਅਤੇ 760 ਰੁਪਈਏ ਉਹ ਬਚਦੇ ਹੈ, ਉਹ ਨਵਾਬ ਦੌਲਤ ਖਾਨ ਦੇ ਕੋਲ ਹੈ, ਉਹ ਗੁਰੂ ਨਾਨਕ ਸਾਹਿਬ ਦੇ ਬਣਦੇ ਹੈ। ਇਹ ਜਦੋਂ ਮੂਲੇ ਨੂੰ ਇਹ ਗੱਲ ਕੰਨਾਂ ਦੇ ਵਿੱਚ ਪਈ ਹੈ ਕਿ ਇੰਨਾ ਧਨ 760 ਰੁਪਈਏ ਜਿਹੜੇ ਹੈ ਉਹ ਦੌਲਤ ਖਾਨ ਨਵਾਬ ਦੇ ਕੋਲ ਹਨ।
ਲੈਣ ਹੇਤ ਤਿਨ ਕੇ ਤਬੈ ਗਇਓ ਲੋਭ ਮੈਂ ਹੋਏ।
ਬੜਾ ਲੋਭ ਦੇ ਵਿੱਚ ਹੋ ਕਰਕੇ ਮੂਲ ਚੰਦ ਉਹ 760 ਰੁਪਈਏ ਲੈਣ ਵਾਸਤੇ ਦੌਲਤ ਖਾਨ ਨਵਾਬ ਦੇ ਕੋਲ ਗਿਆ ਹੈ।
ਸੋ ਮੂਲ ਚੰਦ ਭੂਲ ਭੇਦ ਨਾਹੀਂ ਜਾਨੀਆ।
ਕਹਿੰਦੇ ਕਿ ਮੂਲ ਚੰਦ ਜਿਹੜਾ ਇਸ ਗੱਲ ਤੋਂ, ਗੁਰੂ ਮਹਾਰਾਜ ਜੀ ਦੇ ਸਮਰੱਥਾ ਤੋਂ, ਗੁਰੂ ਦੀ ਮਹਿਮਾ ਤੋਂ ਭੁੱਲਾ ਹੋਇਆ ਹੈ, ਅਣਜਾਣ, ਇਸ ਕਰਕੇ ਚਲੇ ਗਿਆ ਹੈ।
ਕਾਰ ਕੇ ਨਿਵਾਬ ਪਾਸ ਬੈਨ ਜੋਬ ਖਾਨੀਆ।
ਦੌਲਤ ਖਾਨ ਨਵਾਬ ਦੇ ਕੋਲ ਇਹਨੇ ਪੁਕਾਰ ਕੀਤੀ ਉੱਚੀ ਆਵਾਜ਼ ਦੇ ਕੇ, ਜਿਹੜਾ ਮੂਲ ਚੰਦ ਹੈ ਨਵਾਬ ਨੂੰ ਕਹਿਣ ਲੱਗਾ,
ਨਿਆਇ ਮੋਰ ਕੀਜੀਏ ਸਵਾਬ ਜਾਨ ਆਪਣਾ।
ਇਹ ਨਵਾਬ ਜੀ ਆਪਣਾ ਵੱਡਾ ਪੁੰਨ ਸਮਝ ਕੇ ਮੇਰਾ ਇੱਕ ਨਿਆਂ ਕਰਨਾ ਕਰ।
ਕੁਨੀਤ ਭੂਵ ਕ੍ਰਿਤ ਨਾ ਤਜੰਤ ਭੂਰ ਪਾਪ ਨੋ।
ਇਉਂ ਕਰਕੇ ਜਿਹੜੇ ਮਹਾਨ ਰਾਜੇ ਹੁੰਦੇ ਨੇ ਉਹਨਾਂ ਦਾ ਇੱਕ ਧਰਮ ਹੁੰਦਾ ਕਿ ਉਹ ਨਿਆਂ ਕਰਦੇ ਨੇ, ਅਨਿਆਂ ਨਹੀਂ ਕਰਦੇ। ਇਸ ਵਾਸਤੇ ਉਹ ਤੁਸੀਂ ਨੀਤੀ ਕਰੋ, ਅਨੀਤੀ ਨਾ ਕਰੋ, ਮੇਰਾ ਨਿਆਂ ਕਰੋ, ਮੈਂ ਪੁਕਾਰ ਕਰ ਰਿਹਾ ਹਾਂ।
ਸੁਣ ਕਰ ਸਰਵ ਨਵਾਬ ਭਲੇ ਤੂੰ ਕੌਣ ਹੈ।
ਦੌਲਤ ਖਾਂ ਨਵਾਬ ਨੇ ਸੁਣ ਕੇ ਗੱਲਾਂ ਇਸ ਮੂਲ ਚੰਦ ਦੀਆਂ, ਤੇ ਨਵਾਬ ਜਿਹੜਾ ਸੀ ਉਹ ਕਹਿਣ ਲੱਗਾ, ਭਾਈ ਤੂੰ ਕੌਣ ਹੈ?
ਕਿਸ ਪਰ ਕਰਤ ਪੁਕਾਰ, ਨਾਮ ਕਹੋ ਜੌਨ ਹੈ।
ਤੇਰਾ ਕੀ ਨਾਮ ਹੈ, ਤੂੰ ਕੌਣ ਹੈ, ਤੇ ਕਿਹਦੇ ਉੱਤੇ ਤੂੰ ਪੁਕਾਰ ਕਰ ਰਿਹਾ, ਕਿਹਦੇ ਉੱਤੇ ਤੂੰ ਸ਼ਿਕਾਇਤ ਲਾ ਰਿਹਾ ਹੈ, ਉਹਦਾ ਵੀ ਨਾਂ ਦੱਸਣਾ ਕਰ।
ਕਿਹ ਦੁੱਖ ਦੀਨ ਤੋਹੇ ਸੋ ਭੇਵ ਭਨੀਜੀ ਹੈ।
ਤੈਨੂੰ ਕਿਸੇ ਨੇ ਕੀ ਦੁੱਖ ਦਿੱਤਾ ਹੈ, ਤੈਨੂੰ ਕੀ ਕਿਸੇ ਨੇ ਤਕਲੀਫ ਦਿੱਤੀ ਹੈ, ਉਹ ਮੈਨੂੰ ਦੱਸਣਾ ਕਰ। ਨਵਾਬ ਕਹਿਣ ਲੱਗਾ,
ਹੋਂ ਕਰ ਹੋਂ ਨਿਆਏ ਤੁਮਾਰ ਬ੍ਰਿਥਾ ਕਹਿ ਦੀਜੀ ਹੈ।
ਤੂੰ ਆਪਣੀ ਸਾਰੀ ਪੀੜਾ ਦੱਸ ਨਾ, ਆਪਣੀ ਸਾਰੀ ਹਾਲਤ ਸਾਰਾ ਮੈਨੂੰ ਭੇਦ ਦੱਸ, ਫਿਰ ਮੈਂ ਤੇਰਾ ਜਿਹੜਾ ਦੁੱਖ ਦੂਰ ਕਰਾਂਗਾ, ਤੇਰਾ ਨਿਆਂ ਕਰਾਂਗਾ।
ਨਾਨਕ ਮੋਦੀ ਤੋਰ ਸਸਰ ਤੇ ਜਾਨੀਏ।
ਮੂਲ ਚੰਦ ਬੋਲਿਆ, ਕਹਿਣ ਲੱਗਾ, ਨਵਾਬ ਜੀ ਜਿਹੜਾ ਤੁਹਾਡਾ ਮੋਦੀ ਹੈ ਨਾ, ਮੋਦੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਿਹਾ ਹੈ, ਜਿਹੜਾ ਤੁਹਾਡਾ ਮੋਦੀ ਦਾ ਕੰਮ ਕਰਦਾ ਰਿਹਾ ਦੁਕਾਨ ਦੇ ਵਿੱਚ, ਅਤੇ ਮੈਂ ਉਹਦਾ ਸਹੁਰਾ ਹਾਂ, ਮੇਰਾ ਨਾਮ ਮੂਲ ਚੰਦ ਹੈ।
ਤਾਂ ਪਰ ਕਈ ਪੁਕਾਰ ਆਪ ਪਹਿਚਾਨੀਏ।
ਪਹਿਚਾਣ ਲੈਣਾ ਕਰੋ, ਜਾਣ ਲੈਣਾ ਕਰੋ ਕਿ ਮੈਂ ਤੇਰੇ ਮੋਦੀ ਦੇ ਉੱਤੇ ਪੁਕਾਰ ਕੀਤੀ ਹੈ।
ਸੁਣ ਸਰਵਨਨ ਮਮ ਬੈਨ ਵਿਚਾਰ ਕਰੀ ਜੀਏ।
ਮੂਲ ਚੰਦ ਕਹਿਣ ਲੱਗਾ, ਨਵਾਬ ਜੀ ਪਹਿਲਾਂ ਮੇਰੀ ਸਾਰੀ ਗੱਲ ਜਿਹੜਾ ਬਚਨ ਸੁਣ ਲਓ, ਉਹਦੀ ਫਿਰ ਸਾਰੀ ਤੁਸੀਂ ਵਿਚਾਰ ਕਰਨੀ, ਉਹਨੂੰ ਸਮਝਣਾ ਹੈ।
ਉਹ ਬਹੁਰੋ ਨਿਆਇ ਨਵੇਰ ਸੋ ਜਸ ਜਗ ਲੀਜੀਐ।
ਤੂੰ ਸਾਰੀ ਗੱਲ ਸਮਝੋ ਅਤੇ ਫਿਰ ਜਿਹੜਾ ਮੇਰਾ ਉਹ ਸਹੀ ਨਿਆਂ ਕਰਿਓ, ਅਤੇ ਫਿਰ ਜਦੋਂ ਸਹੀ ਨਿਆਂ ਹੋਵੇਗਾ ਤਾਂ ਤੁਸੀਂ ਸੰਸਾਰ ਦੇ ਵਿੱਚ ਜਸ ਪਾਓਗੇ।
ਸੋ ਸ੍ਰੀ ਨਾਨਕ ਨਾਮ ਕੋ ਲੀਨੋ ਨਿਕਟ ਹਕਾਰ।
ਜਦੋਂ ਦੂਰੋਂ ਮੂਲ ਚੰਦ ਬੋਲ ਰਿਹਾ ਨਾ ਉੱਚੀ ਉੱਚੀ, ਅਤੇ ਨਵਾਬ ਬੈਠਾ ਹੈ, ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ ਨਵਾਬ ਦੌਲਤ ਖਾਂ ਨੇ ਕਿ ਮਹਾਰਾਜ ਜੀ ਦਾ ਸਹੁਰਾ ਹੈ, ਮੂਲ ਚੰਦ ਹੈ, ਫਿਰ ਲਾਗੇ ਬੁਲਾ ਲਿਆ, ਕੋਲ ਸੱਦ ਲਿਆ ਹੈ।
ਕੈਸੇ ਕਰਤ ਪੁਕਾਰ ਤੂੰ ਮੋਹੇ ਸਮਝਾਏ ਉਚਾਰ।
ਦੌਲਤ ਖਾਂ ਨਵਾਬ ਕਹਿਣ ਲੱਗਾ, ਦੱਸੋ ਵੀ ਤੁਸੀਂ ਮੂਲ ਚੰਦ ਕਾਹਦੇ ਵਾਸਤੇ ਪੁਕਾਰ ਕਰ ਰਿਹਾ, ਕੀ ਗੱਲ ਹੈ ਤੈਨੂੰ, ਸਾਰੀ ਮੈਨੂੰ ਗੱਲ ਸਮਝਾਉਣਾ ਕਰ।
ਜੋ ਸਾਤ ਸਹਿ ਕੇ ਸਾਠ ਦਾਮ ਤਾਹੇ ਜਾਨ ਸ਼ੇਖ ਸੋ।
ਮੂਲ ਚੰਦ ਕਹਿਣ ਲੱਗਾ, ਨਵਾਬ ਜੀ ਜਿਹੜਾ ਤੁਹਾਡਾ ਮੋਦੀ ਹੈ ਨਾ, ਗੁਰੂ ਨਾਨਕ ਜੀ ਨੂੰ ਆਖਦੇ ਨੇ, ਮੇਰਾ ਉਹ ਜਵਾਈ ਹੈ, ਅਤੇ ਉਹਨੇ ਤੁਹਾਡੀ ਦੁਕਾਨ 'ਤੇ ਕੰਮ ਕੀਤਾ ਹੈ, ਅਤੇ ਉਹਦੇ ਜਿਹੜੇ ਪੈਸੇ ਬਣਦੇ ਨੇ 760 ਰੁਪਈਏ ਤੁਹਾਡੇ ਵੱਲ ਨੇ ਜੋ ਉਹਨਾਂ ਦੇ ਬਣਦੇ ਹਨ।
ਨਿਭਾਵ ਰਾਏ ਦੇਹੁ ਤਾਹੇ ਤਾਜ ਨਾਰ।
ਇਸ ਵਾਸਤੇ ਉਹ ਜਿਹੜਾ 760 ਰੁਪਈਏ ਹੈ, ਉਹ ਜਿਹੜੀ ਉਹਦੇ ਦੋ ਪੁੱਤਰ ਵੀ ਹੈ, ਸ਼੍ਰੀ ਚੰਦ ਅਤੇ ਲਖਮੀ ਦਾਸ, ਅਤੇ ਇੱਕ ਜਿਹੜੀ ਮੇਰੀ ਪੁੱਤਰੀ ਉਹਦੀ ਘਰਵਾਲੀ ਹੈ, ਇਹ ਜਿਹੜੇ 760 ਰੁਪਈਏ ਹੈ ਨਾ, ਇਹ ਉਹਦੇ ਪਰਿਵਾਰ ਨੂੰ ਤੁਹਾਨੂੰ ਦੇ ਦੇਣੇ ਚਾਹੀਦੇ ਹਨ।
ਵਿਚਾਰ ਕਰਦੇ ਨਿਆਏ ਆਨ ਬੂਝ ਲੀਜੀਏ।
ਇਸ ਵਾਸਤੇ ਤੁਸੀਂ ਇਹ ਮੇਰੀ ਗੱਲ 'ਤੇ ਗੌਰ ਕਰੋ, ਸਮਝੋ, ਅਤੇ ਹੋਰ ਵੀ ਕਿਸੇ ਸਿਆਣੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ, ਸਲਾਹ ਲੈ ਸਕਦੇ ਹੋ, ਕਿ ਇਹ ਜਿਹੜਾ ਧਨ ਬਣਦਾ ਹੈ ਉਹਨਾਂ ਦੇ ਘਰ ਪਹੁੰਚਣਾ ਚਾਹੀਦਾ ਹੈ।
ਅਨੰਤ ਮੂਲ ਚੰਦ ਜੋ ਪੁਕਾਰ ਜੈ ਲਖੀਜੀ ਹੈ,
ਇਸ ਵਾਸਤੇ ਇਹ ਪੁਕਾਰ ਹੈ ਮੇਰੀ, ਮੈਂ ਮੂਲ ਚੰਦ ਜਿਹੜਾ ਉਹ ਕਹਿ ਰਿਹਾ ਹਾਂ।
ਦੇਵਾਵ ਸ਼੍ਰੋਣ ਮੈਂ ਸੁਨੰਤ ਬੈਨ ਕੋ ਅਲਾਇਓ।
ਜਦੋਂ ਦੌਲਤ ਖਾਨ ਨਵਾਬ ਨੇ ਮੂਲ ਚੰਦ ਦਾ ਇਹ ਬਚਨ ਸੁਣਿਆ ਤੇ ਦੌਲਤ ਖਾਨ ਅੱਗੋਂ ਆਖਣ ਲੱਗਾ,
ਕਹੀ ਸਰੋਜ ਨੈਣ ਨੇ ਫਕੀਰ ਸੋ ਖਵਾਇਓ।
ਕਹਿਣ ਲੱਗਾ ਇਹ ਜਿਹੜਾ 760 ਰੁਪਈਏ ਮੇਰੇ ਕੋਲ ਹੈਗੇ ਹੈ, ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਦੀ ਕਾਰ ਦਾ ਕੰਮ ਛੱਡਿਆ ਹੈ ਨਾ, ਅਤੇ ਉਹਨਾਂ ਨੇ ਮੈਨੂੰ ਆਖਿਆ ਵਾ ਕਿ ਇਹ ਪੈਸੇ ਫਕੀਰਾਂ ਨੂੰ ਦੇਣੇ ਆ, ਜਿਹੜੇ ਰੱਬ ਦੇ ਬੰਦੇ ਹੈ ਉਹਨਾਂ ਨੂੰ ਨਿਮਿਤ ਵਰਤਨੇ ਆ, ਹੋਰ ਕਿਸੇ ਨੂੰ ਦੇਣੇ ਨਹੀਂ ਹੈ।
ਨਾ ਮਾਨ ਆਨ ਥਾਨ ਦਾਮ ਦੇਹ ਇਹ ਜਾਣੀਐ।
ਮੈਨੂੰ ਕਹਿ ਕੇ ਗਏ ਨੇ ਇੱਥੋਂ ਕਿ ਆਨ ਥਾਨ ਹੋਰ ਕਿਸੇ ਪੈਸੇ ਨਹੀਂ ਦੇਣੇ, ਨਾ ਸਾਡੇ ਘਰ ਦੇਣੇ, ਨਾ ਹੋਰ ਕਿਤੇ ਦੇਣੇ ਹੈ, ਇਹ ਫਕੀਰਾਂ ਸੰਤਾਂ ਮਹਾਂਪੁਰਖਾਂ ਨੂੰ ਛਕਾ ਦੇਣੇ ਹੈ।
ਫਕੀਰ ਬ੍ਰਿੰਦ ਹੋਏ ਤੋ ਖਵਾਏ ਆਪ ਮਾਨੀਐ।
ਇਸ ਵਾਸਤੇ ਮੈਂ ਪੈਸੇ ਰੱਖੇ ਹੈ ਅਤੇ ਜਦੋਂ ਜ਼ਿਆਦੇ ਕੋਈ ਫਕੀਰਾਂ ਦੀ ਮੰਡਲੀ ਆਵੇਗੀ, ਜਦੋਂ ਉਹਨਾਂ ਦੀ ਸੰਗਤ ਕੋਈ ਇੱਧਰ ਨੂੰ ਆਵੇਗੀ ਤੇ ਤੂੰ ਜਾਨ ਲੈਣਾ ਕਰ, ਉੱਥੇ ਵਰਤ ਲੈਣੇ ਹੈ।
ਓਏ ਭੂਰ ਬਾਵਰਾ ਕੇ ਭੂਤਨਾ ਸੁਤਾਏ ਮੈਂ।
ਮੂਲ ਚੰਦ ਜਿਹੜਾ ਸੀ ਨਾ ਉਹ ਕਹਿਣ ਲੱਗਾ, ਦੁਆਬ ਜੀ ਜਿਹੜਾ ਮੇਰਾ ਜਵਾਈ ਹੈ ਨਾ ਗੁਰੂ ਨਾਨਕ, ਉਹਨੂੰ ਐਂ ਜਾਪਦਾ ਕਿ ਉਹ ਤੈਨੂੰ ਭੂਤ ਚੁੰਬੜਿਆ ਹੋਇਆ ਹੈ, ਉਹਦੇ ਵਿੱਚ ਭੂਤ ਵੜਿਆ ਹੈ ਤੇ ਉਹ ਇਸ ਕਰਕੇ ਉਹ ਕਮਲਿਆਂ ਦੀ ਤਰ੍ਹਾਂ ਹੋਇਆ ਹੈ।
ਸੁਧੀ ਨਾ ਕੋਈ ਕਾਹੇ ਕੀ ਨਾ ਕੂਰ ਵਾਕ ਪ੍ਰਾਹੇ ਮੈਂ।
ਇਸ ਵਾਸਤੇ ਕੋਈ ਬਚਨ ਦੇ ਸਿੱਧੀ ਨਹੀਂ ਹੈ ਤੇ ਇਹ ਮੈਂ ਤੁਹਾਨੂੰ ਬਚਨ ਕਹਿ ਦਿੱਤਾ, ਇਹਦੇ ਵਿੱਚ ਕੋਈ ਝੂਠ ਨਹੀਂ ਹੈ।
ਨਕੇਤ ਹੇਤ ਕੋ ਨਹੀਂ ਮਸਾਨ ਥਾਨ ਬੈਸੀਆ।
ਕੋਈ ਉਹਦੀ ਬੁੱਧੀ ਜਿਹੜੀ ਮਾਤ ਤੋਂ ਕੰਮ ਨਹੀਂ ਕਰ ਰਹੀ, ਘਰ ਵੀ ਛੱਡ ਦਿੱਤਾ, ਪਰਿਵਾਰ ਵੀ ਛੱਡ ਦਿੱਤਾ, ਦੁਕਾਨ ਦਾ ਕੰਮ ਵੀ ਛੱਡ ਦਿੱਤਾ ਅਤੇ ਗ੍ਰਿਸਤੀਆਂ ਵਾਲੇ ਬਸਤਰ ਲਾਹ ਕੇ ਅਤੇ ਖੱਫਣੀ ਪਾ ਲਈ ਹੈ, ਕੋਈ ਚੋਲਾ ਜਿਹਾ ਪਾ ਲਿਆ, ਫਕੀਰਾਂ ਵਾਲਾ ਬਸਤਰ ਪਾ ਲਿਆ ਹੈ।
ਅਨੰਤ ਤੁੰਡ ਆਏ ਜੋ ਫਕੀਰ ਕੀਨ ਬੈਸਿਆ।
ਫਕੀਰਾਂ ਵਾਲਾ ਭੇਸ ਧਾਰਨ ਕਰ ਲਿਆ ਅਤੇ ਹੁਣ ਜੋ ਮੁੱਖ ਦੇ ਵਿੱਚ ਗੱਲ ਆਉਂਦੀ ਹੈ ਉਹ ਬੋਲ ਦਿੰਦਾ ਹੈ। ਇਹ ਮੂਲ ਚੰਦ ਆਖਣ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਨੂੰ
ਨਿਵਾਵ ਬੈਨ ਤਾਂ ਸੁਣੇ ਸੁਚਿੰਤ ਚੀਤ ਹੋਵੇ ਰਹੇ ਹੋ।
ਜਦੋਂ ਦੌਲਤ ਖਾਨ ਨਵਾਬ ਨੇ ਬਚਨ ਸੁਣਿਆ ਤੇ ਬੜਾ ਚਿੰਤਾ ਦੇ ਸਹਿਤ ਹੋਇਆ ਜਿਹੜਾ ਨਵਾਬ ਖਾਨ, ਸੋਚਣ ਲੱਗਾ ਹੈ।
ਗਹੀ ਫਨੀ ਚੁੰਦਰੋ ਤਜੀ ਨਾ ਖਾਏ ਜੋ ਪਹਿਓ।
ਕਹਿੰਦੇ ਕਿ ਜਿਸ ਤਰ੍ਹਾਂ ਸੱਪ ਦੇ ਮੂੰਹ ਦੇ ਵਿੱਚ ਚਕੁੰਦਰ ਆ ਜਾਵੇ ਨਾ, ਅਤੇ ਉਹ ਸੱਪ ਜਿਹੜਾ ਹੈ ਕਈ ਕੋੜ ਕਿਰਲੀ ਵੀ ਆਖ ਦਿੰਦੇ ਨੇ, ਇਸ 'ਤੇ ਚਕੁੰਦਰ ਦਾ ਆਇਆ ਕਿ ਜਿਹੜੀ ਚਕੁੰਦਰ ਹੁੰਦੀ ਹੈ ਚੂਹੇ ਜਿਹੇ ਵਰਗੀ ਤਿੱਖੀ ਜੇ ਮੂੰਹ ਵਾਲੇ ਦੰਦਾਂ ਜਿਹਾ ਵਾਲੀ। ਕਹਿਣ ਲੱਗੇ ਕਿ ਜਿਸ ਤਰ੍ਹਾਂ ਸੱਪ ਦੇ ਮੂੰਹ ਦੇ ਵਿੱਚ ਚਕੁੰਦਰ ਆ ਜਾਵੇ, ਜੇ ਤਾਂ ਉਹ ਅੰਦਰ ਨਿਗਾ ਲੈਂਦਾ ਹੈ ਸੱਪ, ਅਤੇ ਫਿਰ ਉਹਨੂੰ ਕੋੜ ਹੋ ਜਾਂਦਾ, ਸੱਪ ਨੂੰ ਕੋੜੀ ਬਣ ਜਾਂਦਾ, ਅਤੇ ਜੇ ਉਹ ਛੱਡ ਦੇਵੇ ਅਤੇ ਚਕੁੰਦਰ ਫਿਰ ਸੱਪ ਦੀਆਂ ਅੱਖਾਂ ਕੱਢ ਲੈਂਦੀ ਹੈ ਅਤੇ ਉਹਨੂੰ ਅੰਨਿਆਂ ਕਰ ਦਿੰਦੀ ਹੈ। ਕਹਿੰਦੇ ਹੁਣ ਸੱਪ ਜਿਹੜਾ ਫਸ ਜਾਂਦਾ ਕਿ ਨਾ ਅੰਦਰ ਲੰਘਾਉਣ ਜੋਗਾ ਅਤੇ ਨਾ ਹੁਣ ਬਾਹਰ, ਅਤੇ ਪਰ ਜੇ ਉਹੀ ਸੱਪ ਪਾਣੀ ਦੇ ਵਿੱਚ ਟੁੱਬੀ ਲਾ ਦੇਵੇ ਅਤੇ ਪਾਣੀ ਦੇ ਵਿੱਚ ਜਾ ਕੇ ਉਹਨੂੰ ਛੱਡ ਦੇਵੇ ਨਾ, ਅਤੇ ਫਿਰ ਆਪਦੀਆਂ ਅੱਖਾਂ ਬਚਾ ਸਕਦਾ, ਫਿਰ ਉਹ ਬਚ ਸਕਦਾ ਹੈ। ਕਹਿੰਦੇ ਕਿ ਇਸੇ ਤਰ੍ਹਾਂ ਹੀ, ਕਹਿੰਦੇ ਕਿ ਸੱਪ ਦੇ ਮੂੰਹ ਦੇ ਵਿੱਚ ਚਕੁੰਦਰ ਜੇ ਛੱਡਦਾ ਤਾਂ ਤਾਂ ਵੀ ਮਰਦਾ, ਅਤੇ ਜੇ ਨਾ। ਇਸ ਤਰ੍ਹਾਂ ਹੁਣ ਦੌਲਤ ਖਾਂ ਦੇ ਨਾਲ ਹੋ ਗਈ ਹੈ ਕਿ ਹੁਣ ਕਿਹਦਾ ਬਚਨ ਮੰਨਣਾ। ਉੱਧਰੋਂ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ ਕਿ ਪੈਸੇ ਕਿਸੇ ਨੂੰ ਦੇਣੇ ਨਹੀਂ, ਉਹ ਵੀ ਹੁਕਮ ਅਮੋੜ ਹੈ। ਉੱਧਰੋਂ ਜਿਹੜੇ ਇਹ ਮੂਲ ਚੰਦ ਕਹਿ ਰਿਹਾ ਕਿ ਗੁਰੂ ਮਹਾਰਾਜ ਜੀ ਦੇ ਪਰਿਵਾਰ ਆ, ਉਹਦੇ ਬੱਚੇ ਹੈ, ਉਹਦੀ ਘਰਵਾਲੀ ਹੈ, ਇਹ ਵੀ ਗੱਲ ਸਹੀ ਹੈ। ਉੱਧਰ ਵੀ ਦੇਣੇ ਬਣਦੇ ਆ ਅਤੇ ਉੱਧਰ ਹੁਕਮ ਵੀ ਮੰਨਣਾ ਬਣਦਾ ਹੈ। ਇਹ ਹੁਣ ਕੀਤਾ ਕੀ ਜਾਵੇ, ਮੈਂ ਤਾਂ ਦੋਵਾਂ ਬੰਨਿਓ ਜਿਹੜਾ ਇਸ ਤਰ੍ਹਾਂ ਜਿਹੜਾ ਹੋਏ ਹੋ ਗਿਆ ਹਾਂ।
ਫਕੀਰ ਕੋ ਨਾ ਦਿਓ ਹੋਤ ਭੈ ਹਮੇ ਤੋ ਤਾਹੇ ਕੋ।
ਜੇ ਮੈਂ ਫਕੀਰਾਂ ਨੂੰ ਨਹੀਂ ਦਿੰਦਾ ਮਹਾਰਾਜ ਜੀ ਦਾ ਬਚਨ ਮੰਨ ਕੇ, ਤੇ ਮੈਨੂੰ ਗੁਰੂ ਵੱਲੋਂ ਡਰ ਲੱਗ ਰਿਹਾ ਹੈ ਕਿ ਮੁੜ ਕੇ ਕੀ ਹੋਵੇਗਾ।
ਨਾ ਦੇਹੋ ਤੋਹੇ ਹੋਤ ਕਹਿ ਕੋ ਨੀਤ ਨੀਤ ਨਾਹੇ ਕੋ।
ਇਸ ਵਾਸਤੇ ਜੇ ਮੈਂ ਤੈਨੂੰ ਪਰਿਵਾਰ ਨੂੰ ਨਹੀਂ ਦਿੰਦਾ, ਗੁਰੂ ਦੇ ਪਰਿਵਾਰ ਨੂੰ ਨਹੀਂ ਪੈਸੇ ਦਿੰਦਾ, ਤੇ ਤਾਂ ਵੀ ਅਨੀਤੀ ਹੈ, ਇਹ ਨਿਆ ਨਹੀਂ ਹੈ।
ਜੋ ਰਾਹ ਤੋ ਯਾਰ ਖਾਂ ਨਿਟ ਤਵ ਬੂਜੀ ਤੇ ਥੋਂ ਸਭ ਸੋ ਗਾਥ।
ਕਹਿੰਦੇ ਕਿ ਜਦੋਂ ਜਿਹੜਾ ਦੌਲਤ ਖਾਂ ਨਵਾਬ ਹੈ, ਬੜਾ ਫਿਕਰਾਂ ਦੇ ਵਿੱਚ ਪੈ ਗਿਆ, ਕਰਾਂ ਕੀ, ਦਵਾਂ ਕਿ ਨਾ ਦਵਾਂ। ਫਿਰ ਇੱਕ ਯਾਰ ਖਾਂ ਮੁਸਲਮਾਨ ਸੀ, ਕੋਈ ਸਿਆਣਾ, ਉਹਨੂੰ ਦੌਲਤ ਖਾਂ ਨਵਾਬ ਨੇ ਪੁੱਛਿਆ ਕਿ ਭਾਈ ਤੂੰ ਸਲਾਹ ਦੇ ਯਾਰ ਖਾਂ, ਇਸ ਦੇ ਉੱਤੇ ਕੀ ਹੋਣਾ ਚਾਹੀਦਾ ਹੈ।
ਬੋਲਿਓ ਹਿਰਦੇ ਵਿਚਾਰ ਸੋ ਨਿਜ ਭੂਤ ਕੇ ਸਾਥ।
ਉਹ ਜਿਹੜਾ ਯਾਰ ਖਾਂ ਸੀ ਨਾ, ਉਹ ਫਿਰ ਵਿਚਾਰ ਕਰਕੇ ਸਿਆਣਾ ਸੀ, ਉਹ ਆਪਣੇ ਰਾਜੇ ਦੇ ਪਾਸ ਦੌਲਤ ਖਾਂ ਨੂੰ ਕਹਿਣ ਲੱਗਾ,
ਜੇ ਨਾਨਕ ਅਵ ਭਇਓ ਬਾਵਰਾ ਸੁਧ ਨਹੀਂ।
ਉਹ ਯਾਰ ਖਾਂ ਕਹਿਣ ਲੱਗਾ, ਜੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਜੀ ਕਮਲਾ ਹੋ ਗਿਆ, ਉਹਨੂੰ ਸੁਧ ਨਹੀਂ ਹੈ, ਉਹਨੂੰ ਕੋਈ ਜਿਹੜਾ ਉਹ ਪਤਾ ਨਹੀਂ ਲੱਗ ਰਿਹਾ,
ਕਦੋਂ ਭੂਤ ਨਾ ਬਰਿਓ ਲਿਓ ਕਰ ਸਭ ਸਹੀ।
ਕੋਈ ਆਂਦਾ ਉਹਦੇ ਵਿੱਚ ਭੂਤ ਵੜ ਗਿਆ ਹੈ, ਇਹ ਪਹਿਲਾਂ ਨਿਰਣਾ ਤਾਂ ਕਰੀਏ ਕੋਈ ਭੂਤ ਹੈ ਵੀ ਹੈ ਕਿ ਨਹੀਂ ਵੀ ਹੈ, ਉਹਨਾਂ ਦੇ ਵਿੱਚ ਕੀ ਹੈ, ਕੌਣ ਹੈ, ਕੀ ਚੱਕਰ ਹੈ, ਇਹ ਪਹਿਲਾਂ ਸਾਰੀ ਜਿਹੜੀ ਆ ਇਸ ਗੱਲ ਦਾ ਨਿਰਣਾ ਹੋਣਾ ਚਾਹੀਦਾ ਹੈ।
ਦੇਹੋ ਦਰਬ ਪਸ਼ਚਾਤ ਜਾਨ ਜੀਏ ਲੀਜੀਏ।
ਤੇ ਬਾਅਦ ਵਿੱਚ ਪਹਿਲਾਂ ਗੁਰੂ ਨਾਨਕ ਦੀ ਖਬਰ ਲਓ ਕਿ ਉਹ ਕਿਹੜੇ ਮੌਜ ਦੇ ਵਿੱਚ ਹੈ, ਅਤੇ ਜਿਸ ਤਰ੍ਹਾਂ ਬਾਅਦ ਦੇ ਵਿੱਚ ਹੋਵੇਗਾ ਫਿਰ ਮਾਇਆ ਜਿਹੜੀ ਉਹ ਬਾਅਦ ਦੇ ਵਿੱਚ ਕਰ ਲਿਓ ਨਾ, ਕਿ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ ਦੇਣੀ। ਹਾਂਜੀ,
ਹੋ ਕਹਿ ਦੋ ਮੇਦਾ ਸਹਿਤ ਤਾਂ ਬੂਝਣ ਕੀ ਜੀਏ।
ਉਹ ਯਾਰ ਖਾਂ ਕਹਿਣ ਲੱਗਾ, ਇੱਕ ਜੰਗਲ ਦੇ ਵਿੱਚ ਮੜੀਆਂ ਕਬਰਾਂ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਬੈਠਾ ਨਾ, ਉੱਥੇ ਜਾ ਕੇ ਪਤਾ ਕਰਨਾ ਚਾਹੀਦਾ ਉਹ ਕਿ ਹੋਸ਼ ਦੇ ਵਿੱਚ ਹੈ, ਜੇ ਉਹ ਕੋਈ ਗੱਲਬਾਤ ਸੁਣਦਾ ਤਾਂ ਉੱਥੇ ਜਾ ਕੇ ਪੁੱਛ ਲੈਣਾ ਚਾਹੀਦਾ ਸਾਰੀ ਗੱਲ ਕਿ ਵੀ ਪੈਸੇ ਕਿੱਥੇ ਵਰਤਨੇ ਹੈ।
ਦੋਹਰਾ ਸੁਨੇ ਯਾਰ ਖਾਂ ਬਚਨ ਜਬ ਨਿਰਭਤ ਸਰਾਹਤ ਤਾਂ।
ਜਿਹੜਾ ਦੌਲਤ ਖਾਂ ਨਵਾਬ ਉਹਨੇ ਫਿਰ ਸੁਣਿਆ ਜਦੋਂ ਇਹ ਸਲਾਹ, ਅਤੇ ਉਹ ਯਾਰ ਖਾਂ ਦੀ ਉਹਨੇ ਸਲਾਹਤਾ ਕੀਤੀ ਕਿ ਤੂੰ ਬੜੀ ਚੰਗੀ ਜਿਹੜੀ ਮੈਨੂੰ ਸਲਾਹ ਦਿੱਤੀ ਹੈ।
ਕਰਨ ਉਚਿਤ ਐਸੇ ਸਮੇਂ ਜੈਸੇ ਤੂੰ ਮੁੱਖ ਪਰਾਏ।
ਜਿਸ ਤਰ੍ਹਾਂ ਯਾਰ ਖਾਂ ਤੂੰ ਆਖਿਆ ਇਹ ਇਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਪਹਿਲਾਂ। ਨਵਾਬ ਕਹਿਣ ਲੱਗਾ,
ਬੋਲਾਂ ਢਿੱਗ ਨਰ ਪੱਠਾ ਸੁਲੀਨ ਪੁਕਾਰੇ।
ਹੁਣ ਜਿਹੜਾ ਕੋਈ ਕਾਲਾ ਇਲਮ ਜਾਣਦਾ ਸੀ ਨਾ, ਜਿਹੜੇ ਭੂਤ ਪ੍ਰੇਤ ਕੱਢਣ ਜਾਣਦਾ ਸੀ, ਉੱਥੇ ਜਿਹਦਾ ਨਾਮ ਮੁੱਲਾ ਆਖਿਆ ਸੀਗਾ, ਕੋਈ ਸੁਲਤਾਨਪੁਰ ਦੇ ਵਿੱਚ ਰਹਿੰਦਾ ਸੀਗਾ, ਉਹਨੂੰ ਸਿਣਿਆ ਭੇਜਿਆ ਦੌਲਤ ਖਾਂ ਨਵਾਬ ਨੇ ਮੁੱਲਾ ਨੂੰ ਕਿ ਉਹਨੂੰ ਸੱਦ ਕੇ ਲਿਆਓ।
ਸਭ ਨਾਨਕ ਬਿਰਤਾਂਤ ਨਵਾਬ ਉਚਾਰਿਓ।
ਜਦੋਂ ਮੁੱਲਾ ਨੂੰ ਸਾਹਮਣੇ ਕੀਤਾ ਨਵਾਬ ਦੇ, ਉਹਨੇ ਸਾਰਾ ਭੇਦ ਦੱਸਿਆ ਕਿ ਤੇਰੇ ਕੋਲ ਕੋਈ ਜੰਤਰ ਮੰਤਰ ਹੈ ਅਤੇ ਤੂੰ ਜਾ ਕੇ ਸਾਰਾ ਪਤਾ ਕਰਨਾ ਕਰ ਜੰਗਲ ਦੇ ਵਿੱਚ ਜਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਕੋਲ।
ਹੀਰੋ ਚਾਰੋ ਜਾਓ ਹਿਰਦੇ ਸੁਧ ਲੀਜੀਏ।
ਜਾ ਕੇ ਕੋਈ ਫਾਂਡਾ ਫੂੰਡਾ ਕਰ, ਕੋਈ ਝਾੜਾ ਕਰ, ਆਪਣਾ ਮੰਤਰ ਮੁੰਤਰ ਪੜ੍ਹ, ਕੋਈ ਭੂਤ ਕੱਢੋ ਜਿਹੜਾ ਕਹਿੰਦੇ ਉਹਨਾਂ ਦੇ ਵਿੱਚ ਵੜਿਆ ਹੈ, ਅਤੇ ਇਸ ਕਰਕੇ ਉਹਨੂੰ ਹੋਸ਼ ਦੇ ਵਿੱਚ ਲਿਆਓ।
ਬੋਰ ਮੁਝ ਢਿੱਗ ਆਨ ਸੋ ਭੈ ਪਨੀਜੀ ਹੈ।
ਫਿਰ ਜੋ ਵੀ ਹੋਵੇਗਾ ਨਵਾਬ ਕਹਿਣ ਲੱਗਾ ਮੁੱਲਾ, ਫਿਰ ਤੂੰ ਮੈਨੂੰ ਸਾਰਾ ਆਣ ਕੇ ਭੇਤ ਦੱਸਣਾ ਹੈ।
ਸੁਣ ਕਰ ਮੁੱਲਾ ਚੱਲਿਓ ਬੇਗ ਲਿਖ ਕਾਗਰਾ।
ਕਹਿੰਦੇ ਕਿ ਮੁੱਲਾ ਫਿਰ ਚੱਲ ਪਿਆ, ਜਿਹੜੇ ਉਹਨੇ ਕੋਈ ਜੰਤਰ ਮੰਤਰ ਜੇ ਪੜ੍ਹਨੇ ਸੀ ਨਾ ਉਹ ਕਾਗਜ਼ ਦੇ ਉੱਤੇ ਲਿਖ ਲਿਆ, ਤੇ ਲਿਖ ਕੇ ਤੁਰ ਪਿਆ ਹੈ ਮੂੰਹ ਚੁੱਕ ਕੇ।
ਜੰਤਰ ਮੰਤਰ ਲੈ ਸੰਗ ਜਹਾਂ ਸੁਖ ਸਾਗਰ।
ਜਿੱਥੇ ਸੁਖਾਂ ਦੇ ਸਾਗਰ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਜੇ ਹੋਏ ਨੇ, ਬੈਠੇ ਹੋਏ ਨੇ ਆਪਣੀ ਮੌਜ ਦੇ ਵਿੱਚ, ਇਹ ਜਿਹੜਾ ਮੁੱਲਾ ਆਪਣੇ ਮੰਤਰ ਜੰਤਰ ਜੇ ਲੈ ਕੇ ਜਿਹੜਾ ਤੁਰ ਪਿਆ। ਮੰਤਰ ਹੁੰਦਾ ਪੜ੍ਹਨ ਵਾਲਾ, ਅਤੇ ਜੰਤਰ ਹੁੰਦਾ ਕੋਈ ਧਾਗਾ ਕਿਸੇ ਦੇ ਗਲ ਦੇ ਵਿੱਚ ਪਾ ਦੇਣਾ। ਕਹਿੰਦੇ ਕਿ ਇਸ ਤਰ੍ਹਾਂ ਚੱਲ ਪਿਆ ਹੈ।
ਰੌਰਪੁਰ ਨਮਾਹੇ ਮੁਲਾਨੇ ਜਾਨਕੀ।
ਕਹਿੰਦੇ ਕਿ ਜਦੋਂ ਸੁਲਤਾਨਪੁਰ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ ਕਿ ਮੁੱਲਾ ਜਿਹੜਾ ਹੈ ਨਾ ਉਹ ਗੁਰੂ ਨਾਨਕ ਦਾ ਭੂਤ ਕੱਢਣ ਵਾਸਤੇ ਚੱਲਿਆ ਹੈ।
ਤਾਹੇ ਨਿਰਦੇਸ਼ ਤਾਹੇ ਸੋ ਕਿਰਪਾ ਨਿਧਾਨ ਕੀ।
ਜਿੱਥੇ ਗੁਰੂ ਨਾਨਕ ਸਾਹਿਬ ਜੀ ਕਿਰਪਾ ਦੇ ਖਜ਼ਾਨੇ ਸਜੇ ਹੋਏ ਹੈ ਨਾ, ਸੁਲਤਾਨਪੁਰ ਦੇ ਵਿੱਚ ਲੋਕ ਜਿਹੜੇ ਤਮਾਸ਼ਗੀਰ ਸੀ, ਤਮਾਸ਼ਾ ਜਿਹਾ ਵੇਖਣ ਵਾਲੇ, ਉਹ ਬੜੀ ਕਾਹਲੀ ਦੇ ਨਾਲ ਚੱਲ ਪਏ ਨੇ ਵੇਖਣ ਵਾਸਤੇ।
ਭਲੇ ਪੁਮਾਨ ਅਨੰਗ ਅਜਾਨ ਬੈਨ ਜਾਭਦੇ।
ਕਹਿੰਦੇ ਕਿ ਜਿਹੜੇ ਅਣਜਾਣ ਨੇ ਸਾਹਿਬ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ, ਉਹ ਇਸ ਤਰ੍ਹਾਂ ਮੁੱਖ ਦੇ ਵਿੱਚੋਂ ਬੋਲਦੇ ਹਨ।
ਭਲੇ ਤਮਾਸ਼ ਦੇਖ ਹੈ ਵਿਸ਼ੇਸ਼ ਭੂਤ ਕਾਢੀ ਕਾਢਦੇ।
ਉਹ ਇਸ ਤਰ੍ਹਾਂ ਬੋਲਦੇ ਨੇ ਕਿ ਵਿਸ਼ੇਸ਼ ਕਰਕੇ ਵੇਖੀਏ, ਗੁਰੂ ਨਾਨਕ ਦੇ ਵਿੱਚ ਕਹਿੰਦੇ ਭੂਤ ਵੜਿਆ ਹੈ ਅਤੇ ਮੁੱਲੇ ਨੇ ਜਾ ਕੇ ਕੱਢਣਾ ਹੈ, ਅਤੇ ਵਿਸ਼ੇਸ਼ ਕਰਕੇ ਆਪਾਂ ਤਮਾਸ਼ਾ ਵੇਖਦੇ ਹਾਂ।
ਚਲੇ ਸਜਾਏ ਧਿਆਏ ਧਿਆਏ ਆਲ ਬਿੰਦ ਸੋ ਪਏ।
ਕਹਿੰਦੇ ਕਿ ਧਾਏ ਧਾਏ ਕਿ ਦੌੜ ਦੌੜ ਕੇ ਜਿਹੜੇ ਚਾਹ ਦੇ ਸਹਿ ਧੋ ਕੇ ਇੱਕ ਤਮਾਸ਼ਾ ਜਿਹਾ ਬਣ ਗਿਆ ਲੋਕਾਂ ਦੇ ਭਾਅ ਦਾ, ਇਸ ਤਰ੍ਹਾਂ ਚੱਲੇ ਆ ਰਹੇ ਨੇ।
ਨਾਮ ਭਿਵ ਮੂਲ ਜਾਨ ਹੀ ਸੋ ਭੂਲ ਭਰਮ ਮੈਂ ਗਏ।
ਕਹਿੰਦੇ ਕਿ ਜਿਹੜੇ ਉਹ ਮੁੱਢ ਨੂੰ ਤਾਂ ਜਾਣਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ, ਚੋਜ ਕਰ ਰਹੇ ਨੇ, ਅਤੇ ਲੋਕ ਜਿਹੜੇ ਭਰਮ ਦੇ ਵਿੱਚ ਪਏ ਹੋਏ ਹਨ।
ਲੱਗੇ ਸਮਾਜ ਸ੍ਰੀ ਗੁਰੂ ਮਸਾਨ ਥਾਨ ਰਾਜ ਹੀ।
ਜਿੱਥੇ ਮਸਾਨ ਕਹੀਏ ਮੜੀਆਂ ਕਬਰਾਂ ਦੇ ਵਿੱਚ ਸਾਹਿਬ ਜੀ ਵਿਰਾਜੇ ਹੋਏ ਨੇ, ਸ਼ੋਭਨੀਕ ਨੇ, ਚੌਂਕੜਾ ਲੱਗਾ ਹੋਇਆ ਹੈ, ਐਨ ਸਮਾਧੀ ਦੇ ਵਿੱਚ ਟਿਕੇ ਹਨ।
ਮਨੋ ਪਿੰਡਾਗ ਕਾ ਪਾਨ ਆਨ ਵੈਸਿਓ ਵਿਰਾਜ ਹੀ।
ਮਾਨੋ ਕਿ ਜਿਸ ਤਰ੍ਹਾਂ ਕੋਈ ਸ਼ਿਵ ਜੀ ਆਣ ਕੇ ਬੈਠਾ ਹੋਵੇ ਨਾ ਇੱਕ ਰਸ ਅਡੋਲ ਸਮਾਧੀ ਦੇ ਵਿੱਚ, ਇਸ ਤਰ੍ਹਾਂ ਸਾਹਿਬ ਜੀ ਸਜੇ ਹਨ।
ਸਰੀਰ ਹੈ ਚੱਲ ਨੈਣ ਮੁੰਦੀ ਹੈ ਸੀਸਨੀਆ।
ਜਿਹੜਾ ਸਰੀਰ ਅਡੋਲ ਹੈ, ਸਰੀਰ ਦਾ ਕੋਈ ਇੱਕ ਰੋਮ ਵੀ ਜਿਹੜਾ ਉਹ ਹਿੱਲਦਾ ਨਹੀਂ, ਏਡੀ ਡੂੰਘੀ ਸਮਾਧੀ ਦੇ ਵਿੱਚ ਨੇ ਮਹਾਰਾਜ। ਅਤੇ ਕਹਿੰਦੇ ਨੇ ਕਿ ਨਾ ਕਿਸੇ ਦਾ ਕੋਈ ਬਚਨ ਸੁਣਦੇ ਨੇ ਅਤੇ ਨਾ ਕਿਸੇ ਦੇ ਵੱਲ ਵੇਖਦੇ ਹਨ।
ਸਦੀਵ ਦਾਸ ਦੁੱਖ ਜੇ ਦਲੰਦ ਦੂਰ ਕੀਨੇ ਆ।
ਜਿਨ੍ਹਾਂ ਨੇ ਸਦਾ ਹੀ ਆਪਣੇ ਦਾਸਾਂ ਦੇ ਦੁੱਖਾਂ ਨੂੰ ਕਲੇਸ਼ਾਂ ਨੂੰ ਦੂਰ ਕੀਤਾ, ਨਾਸ ਕੀਤਾ ਹੈ ਤੇ ਕਾਮ ਕ੍ਰੋਧ ਹੰਕਾਰ ਨੂੰ ਨਿਵਿਰਤ ਕੀਤਾ ਹੈ।
ਚੌਧ ਸਮਾਨ ਬ੍ਰਿੰਦ ਭੇ ਹਿਰਦੇ ਬਲੋਕਨ ਚਾਉ।
ਕਹਿੰਦੇ ਕਿ ਲੋਕ ਚਾਰ ਚੁਫੇਰੇ ਆਣ ਕੇ ਖੜੇ ਹੋ ਗਏ ਨੇ, ਭੀੜ ਲੱਗ ਗਈ, ਬੜਾ ਚਾਹ ਲੋਕਾਂ ਦਾ ਤਮਾਸ਼ਾ ਬਣਿਆ ਹੋਇਆ ਵੇਖਣ ਵਾਸਤੇ।
ਲੱਗੀ ਗੰਭੀਰ ਸਮਾਧ ਗੁਰ ਵੇਖਣ ਸੁਣਨ ਅਭਾਉ।
ਕਹਿੰਦੇ ਕਹਿਣ ਗੰਭੀਰ ਬੜੀ ਡੂੰਘੀ ਜਿਹੜੀ ਸਮਾਧੀ ਨਿਰਹਲ ਜਿਹੜੀ ਅਟੁੱਟ ਸਮਾਧੀ ਹੈ, ਦੁਨੀਆਂ ਦੇ ਵੱਲੋਂ ਜਿਹੜਾ ਉਹ ਉਲਟ ਹੋਏ ਨੇ, ਤਿਆਗੀ ਭਾਵ ਕੇ ਬਿਰਤੀ ਨੂੰ ਛੱਡਿਆ ਹੋਇਆ ਅਤੇ ਪਰਮੇਸ਼ਰ ਦੇ ਨਾਲ ਜਿਹੜੀ ਬਿਰਤੀ ਜੁੜੀ ਹੋਈ ਹੈ।
ਨਾ ਬੈਠੋ ਨਿਕਟ ਬੇਟ ਮੰਤਰ ਨਾ ਪਠੇ।
ਕਹਿੰਦੇ ਕਿ ਜਿਹੜੇ ਨੇ ਮੰਤਰ ਜੇ ਲਿਖੇ ਨੇ ਪੜ੍ਹਨ ਵਾਸਤੇ, ਮੁੱਲਾ ਜਾ ਕੇ ਬਹਿ ਗਿਆ, ਉਹ ਪੁੱਠੇ ਸਿੱਧੇ ਜੇ ਆਪਣੇ ਮੰਤਰ ਜੇ ਇਸਨੇ ਪੜ੍ਹਨੇ ਸ਼ੁਰੂ ਕੀਤੇ ਨੇ।
ਭੀੜ ਭੂਰ ਤੇ ਥਾਨ ਉੱਪਰ ਆਵੇ ਨਠੇ।
ਭੀੜ ਤਾਂ ਪਹਿਲਾਂ ਲੋਕਾਂ ਦੀ ਉੱਥੇ ਲੱਗੀ ਆ ਅਤੇ ਹੋਰ ਵੀ ਬੜੇ ਭੱਜੇ ਭੱਜੇ ਆ ਰਹੇ ਨੇ ਵੇਖਣ ਵਾਸਤੇ।
ਚਾਰਤ ਮੰਤਰ ਸੰਗ ਬਿਲੋਕੇ ਨਰ ਖਰੇ।
ਫਾਂਡਾ ਜਿਹਾ ਕੜੀਏ ਨਾ ਉਹ ਝਾੜ ਜਾ ਵੀ ਝਾੜਾ ਜਿਹਾ ਵੀ ਪਾਈਦਾ ਹੈ। ਉਹ ਜਿਹੜਾ ਮੁੱਲਾ ਉਹ ਮੰਤਰ ਜਿਹਾ ਪੜ੍ਹ ਕੇ ਨਾ ਆਪਣੇ ਹੱਥ ਦੇ ਵਿੱਚ ਕੋਈ ਲੈ ਕੇ ਕੋਈ ਚੀਜ਼ ਤੇ ਉਹਦਾ ਝਾੜਾ ਜਿਹਾ ਕਰਦਾ, ਸਿਰ ਦੇ ਉੱਤੇ ਫੇਰਦਾ, ਮੂੰਹ ਦੇ ਅੱਗੇ ਫੇਰਦਾ, ਇਸ ਤਰ੍ਹਾਂ
ਬਹਰੋਂ ਲੇਤ ਫਲੀਤਾ ਬਾਤੀ ਬਟ ਕਰੇ।
ਕਹਿੰਦੇ ਕਿ ਜਦੋਂ ਇਹਨੇ ਆਪਣੇ ਮੰਤਰ ਜੇ ਪੜ੍ਹ ਕੇ ਫਾਂਡਾ ਜਿਹਾ ਕਰ ਲਿਆ ਨਾ, ਤੇ ਸਾਹਿਬ ਜੀ ਐਨ ਸਮਾਧੀ ਦੇ ਟਿਕੇ ਹੋਏ ਨੇ, ਅੰਤਰ ਆਤਮੇ ਤੇ ਸਭ ਕੁਝ ਮਹਾਰਾਜ ਜੀ ਜਾਣਦੇ ਨੇ। ਫਿਰ ਮੁੱਲਾ ਨੇ ਕੀਤਾ ਕਿ ਇੱਕ ਰੂੰ ਜਿਹਾ ਲੈ ਕੇ ਨਾ ਉਹਦੀ ਵੱਟੀ ਵੱਟ ਲਈ ਹੈ।
ਕਲਾਹੀ ਤਾਹੇ ਬਰੀ ਧੂੰਆਂ ਪਇਓ।
ਕਹਿੰਦਾ ਕਿ ਉਹ ਵੱਟੀ ਵੱਟ ਕੇ ਤੇ ਉਹਨੂੰ ਪਲੀਤਾ ਲਾ ਤਾ, ਉਹਨੂੰ ਅੱਗ ਲਾ ਦਿੱਤੀ ਤੇ ਧੂੰਆਂ ਕਰ ਲਿਆ।
ਲੈ ਕਰ ਮੁੱਲਾ ਹੱਥ ਨਾਸਕਾ ਮੈਂ ਦਇਓ।
ਕਹਿੰਦੇ ਕਿ ਐਸਾ ਮੂਰਖ ਮੁੱਲਾ ਉਹ ਧੂੰਏ ਵਾਲੀ ਜਿਹੜੀ ਵੱਟੀ ਹੈ ਨਾ, ਉਹ ਗਰੀਬ ਨਵਾਜ਼ ਜੀ ਦੇ ਜਿਹੜੇ ਨੱਕ ਹੈ ਅਤੇ ਨਾਸਾਂ ਦੇ ਵਿੱਚ ਜਿਹੜੀ ਉਹ ਲਾ ਦਿੱਤੀ ਹੈ, ਵਿੱਚ ਵਾੜ ਦਿੱਤੀ ਹੈ।
ਦਸਵੇਂ ਦੁਆਰੇ ਧੂਮ ਪਹੁੰਚਿਓ ਜਾਏ ਸੋ।
ਜਦੋਂ ਉਹ ਨੱਕ ਦੇ ਰਾਹੀਂ ਜਿਹੜਾ ਧੂੰਆਂ ਸੀ ਸਾਹਿਬ ਜੀ ਦੇ ਦਸਵੇਂ ਦੁਆਰ ਨੂੰ ਅੰਦਰ ਨੂੰ ਚੜਿਆ ਹੈ,
ਡੋਲੀ ਤਵੇ ਸਮਾਧ ਹਿਰਦਇਕ ਲਾਏ ਸੋ।
ਕਹਿੰਦੇ ਇਕਦਮ ਸਰੀਰ ਨੂੰ ਕਾਲੀ ਜੀ ਹੋਈ ਹੈ ਤੇ ਮਹਾਰਾਜ ਜੀ ਦੀ ਜਿਹੜੀ ਸਮਾਧੀ ਹੈ ਉਹ ਡੋਲ ਹੋ ਗਈ ਹੈ, ਭਾਵ ਕਿ ਉਹ ਥਾਂ ਹੋ ਗਈ ਹੈ।
ਮੁਦਰਤ ਲੋਚਨ ਚਾਰ ਨਾ ਪਲਕ ਖੁਲਾਨੇ ਆ।
ਕਹਿੰਦੇ ਕਿ ਅੰਦਰੇ ਅੰਦਰ ਕਾਲੀ ਜੀ ਤੇ ਪੈ ਗਈ ਹੈ ਧੂੰਆਂ, ਤਾਂ ਨੂੰ ਚੜ੍ਹਨ ਦੇ ਨਾਲ ਸਾਹਿਬ ਜੀ ਦੇ ਪਰ ਨੇਤਰ ਨਹੀਂ ਖੋਲੇ, ਐਨ ਜਿਹੜੇ ਅਡੋਲ ਸਮਾਧੀ ਦੇ ਵਿੱਚ ਹਨ।
ਅੰਤਰ ਜਾਮੀ ਸਕਲ ਭੇਵ ਪਹਿਚਾਨਿਆ।
ਅੰਤਰ ਜਾਮੀ ਮੋਰ ਪ੍ਰਭ ਸਭ ਵਿਦ ਜਾਣਨ ਹਾਰ। ਮਹਾਰਾਜ ਜੀ ਅੰਤਰ ਜਾਮੀ ਸਾਰਾ ਭੇਦ ਜਾਣ ਲਿਆ ਕਿ ਆ ਮੁੱਲਾ ਜਿਹੜਾ ਹੈ ਮੂਰਖ ਜਿਹਾ ਇਹਨੇ ਕੰਮ ਕੀਤਾ ਹੈ।
ਕਰਨਾ ਨਿਧ ਬਿਦ ਲਖੀ ਬੁੱਧ ਇਨ ਹੱਥ ਭਏ।
ਮਾਰੇ ਕਰਨਾ ਨਿਧ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਜਾਣ ਲਿਆ ਕਿ ਜਿਹੜਾ ਮੁੱਲਾ ਹੈ ਨਾ ਇਹਦੀ ਮੱਤ ਮਾਰੀ ਗਈ ਹੈ, ਇਹਦੀ ਮੱਤ ਜਿਹੜੀ ਹੈ ਉਹ ਖਤਮ ਹੋ ਗਈ ਹੈ।
ਉਹ ਬੋਲੇ ਬਚਨ ਸੁਣਾਏ ਸੋ ਸਿੱਖਿਆ ਤਿੰਨ ਦੇਈ।
ਸਤਿਗੁਰਾਂ ਨੇ ਨੇਤਰ ਬੰਦੀ ਹੈ ਪਰ ਸਿੱਖਿਆ ਦੇਣ ਵਾਸਤੇ ਸਤਿਗੁਰਾਂ ਨੇ ਸ਼ਬਦ ਉਚਾਰ ਕੇ ਮੁੱਲੇ ਨੂੰ ਉਪਦੇਸ਼ ਦੇਣ ਲੱਗੇ। ਮਹਾਰਾਜ ਕਹਿਣ ਲੱਗੇ
ਸਲੋਕ ਮਹੱਲਾ ਪਹਿਲਾ ਤ੍ਰਿਗਤ ਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਨਾ।
ਮਹਾਰਾਜ ਕਹਿਣ ਲੱਗੇ ਉਹਨਾਂ ਦਾ ਸੰਸਾਰ ਦੇ ਵਿੱਚ ਜਿਉਣਾ ਤ੍ਰਿਕਾਰ ਹੈ, ਲਾਹਨਤ ਹੈ, ਤ੍ਰਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵਿੱਚ ਨਾ। ਕਿ ਜਿਹੜਾ ਪਰਮੇਸ਼ੁਰ ਦਾ ਨਾਮ ਲਿਖ ਲਿਖ ਕੇ ਜੰਤਰ ਮੰਤਰ ਜੇ ਲਿਖ ਲਿਖ ਕਰਕੇ ਅਤੇ ਉਹਨਾਂ ਨੂੰ ਇਸ ਤਰ੍ਹਾਂ ਵਰਤ ਕਰਕੇ ਅਤੇ ਆਪਣੇ ਲਾਲਚ ਵਾਸਤੇ ਲੋਕਾਂ ਤੋਂ ਪੂਜਾ ਕਰਾਉਣ ਵਾਸਤੇ ਆਪਣੀ ਜਿਹੜੀ ਉਹ ਮਹਿਮਾ ਕਰਾਉਣ ਵਾਸਤੇ ਕਰਦੇ ਹਨ, ਪਰਮੇਸ਼ੁਰ ਦੇ ਨਾਮ ਨੂੰ ਵੇਚਦੇ ਨੇ, ਇਸ ਤਰ੍ਹਾਂ ਜੰਤਰ ਮੰਤਰ ਲਿਖ ਕਰਕੇ ਜਿਹੜਾ ਇਸ ਤਰ੍ਹਾਂ ਕਰਦੇ ਹਨ ਉਹਨਾਂ ਦਾ ਜਿਉਣਾ ਤ੍ਰਿਕਾਰ ਹੈ।
ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾ।
ਮਾਰੇ ਕਹਿਣ ਲੱਗੇ ਮੁੱਲਾਂ ਸੁਣ, ਜਿਹੜੀ ਖੇਤੀ ਹੁੰਦੀ ਹੈ ਨਾ ਖੇਤੀ ਨੂੰ ਸਾਂਭ ਕੇ ਰੱਖਣਾ ਪੈਂਦਾ, ਜਦੋਂ ਖੇਤੀ ਸਾਂਭੀ ਜਾਵੇ ਫਿਰ ਖਲਵਾੜਾ ਲੱਗ ਜਾਵੇ ਫਿਰ ਉਹਦਾ ਬਹੁਤਾ ਲਾਭ ਮਿਲਦਾ ਹੈ। ਕਹਿੰਦੇ ਜਿਹਦੀ ਖੇਤੀ ਉੱਜੜ ਜਾਵੇ ਅਤੇ ਉਹਨੂੰ ਫਿਰ ਉਹਦੇ ਖਲਵਾੜੇ ਕੀ ਲੱਗਣੇ, ਉਹਨੂੰ ਕੋਈ ਲਾਭ ਕੀ ਮਿਲਣਾ। ਕਹਿੰਦੇ ਕਿ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਭਗਤੀ ਕੀਤੀ ਹੋਈ ਬੰਦਗੀ ਰੂਪ ਖੇਤੀ ਜਿਹੜੀ ਉਹ ਪਰਮੇਸ਼ੁਰ ਦੇ ਨਾਮ ਦੀ ਜਿਹੜੀ ਉਹ ਮਨੁੱਖ ਬੀਜਦਾ ਹੈ, ਭਗਤੀ ਕਰਨੀ ਬੰਦਗੀ ਕਰਨੀ ਇਹ ਜਿਹੜਾ ਹੈ ਬੀਜ ਬੀਜਣਾ ਹੈ। ਅਤੇ ਮਹਾਰਾਜ ਕਹਿੰਦੇ ਇਹ ਜਿਹੜਾ ਬੀਜ ਹੈ ਨਾਮ ਭਗਤੀ ਦਾ ਅਤੇ ਇਹ ਲੋਕਾਂ ਦੇ ਉੱਤੇ ਵਰਤ ਕੇ ਆਪਣਾ ਗੁਰੂ ਨੂੰ ਪਾਸੇ ਰੱਖ ਕੇ ਅਤੇ ਆਪਣਾ ਰੱਖਣਾ ਕਿ ਮੈਂ ਕਰ ਰਿਹਾ ਹੈ, ਉਹ ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਨੂੰ ਸ਼ਰਾਬ ਦੇ ਦਿੱਤਾ, ਕੁਝ ਉਹ ਕਰ ਦਿੱਤਾ। ਕਹਿੰਦੇ ਉਹ ਜਿਹੜੀ ਭਗਤੀ ਦੀ ਜਿਹੜੀ ਖੇਤੀ ਉਹਦੀ ਉੱਜੜ ਜਾਂਦੀ ਉਹਦੇ ਸਾਰੇ ਫਿਰ ਇੱਥੇ ਵਰਤੀ ਜਾਂਦੀ ਹੈ, ਉਹ ਸਾਰੀ ਇੱਥੇ ਜਿਹੜੀ ਉਹ ਨਾਸ ਹੋ ਜਾਂਦੀ ਹੈ। ਖੇਤੀ ਜਿਨ ਕੀ ਉੱਜੜੀ ਖਲਵਾੜੇ ਕਿਆ ਥਾਉ, ਉਹਦੇ ਕੀ ਖਲਵਾੜੇ ਲੱਗਣ, ਜਿਹੜਾ ਭਗਤੀ ਇੱਥੇ ਗਵਾ ਗਿਆ ਇੱਥੇ ਵਰਤਾ ਗਿਆ ਲੋਕਾਂ ਦੇ ਵਿੱਚ, ਉਹਨੂੰ ਦਰਗਾਹ ਦੇ ਵਿੱਚ ਕੀ ਉਹਨੂੰ ਮਾਨ ਮਿਲਣਾ, ਉਹਦਾ ਕੀ ਖਲਵਾੜਾ ਲੱਗਣਾ, ਕੀ ਜਸ ਹੋਣਾ ਹੈ।
ਦੋਹਰਾ ਸੁਣ ਕਰ ਮਾਨਵ ਤਿਸ ਸਮੇਂ ਪਰੀ ਰੌਰ ਤੇ ਥਾਂ।
ਸਤਿਗੁਰਾਂ ਨੇ ਤਾਂ ਇਹ ਬਚਨ ਕੀਤਾ ਸੁਣਾਇਆ ਅਤੇ ਜਿਹੜੇ ਲੋਕ ਵੇਖਣ ਵਾਲੇ ਸੀ ਨਾ ਉਹਨਾਂ ਦੇ ਵਿੱਚ ਇੰਨਾ ਇਸ ਗੱਲ ਦਾ ਰੌਲਾ ਪੈ ਗਿਆ, ਉੱਥੇ ਲੋਕ ਰੌਲਾ ਪਾਉਣ ਲੱਗ ਪਏ, ਕਹਿਣ ਲੱਗੇ
ਕਹਿਤ ਪਰਸ ਪਰ ਸਪੂਤ ਨਾ ਬੋਲਿਓ ਹੋਇਆ ਦੁੱਖ ਪਾਏ।
ਕਹਿਣ ਲੱਗੇ ਵੇਖਿਆ ਮੁੱਲੇ ਦੇ ਵਿੱਚ ਕਿੰਨੀ ਸ਼ਕਤੀ ਹੈ, ਪਹਿਲਾਂ ਨਹੀਂ ਸੀ ਗੁਰੂ ਨਾਨਕ ਬੋਲਿਆ, ਹੁਣ ਇਹਨਾਂ ਨੇ ਉਹ ਧੂੰਆਂ ਜਿਹਾ ਚੜ੍ਹਾਇਆ ਨਾ, ਹੁਣ ਅੰਦਰੋਂ ਗੁਰੂ ਨਹੀਂ ਬੋਲਿਆ ਇਹਦੇ ਵਿੱਚ ਜਿਹੜਾ ਭੂਤ ਵੜਿਆ ਨਾ ਉਹ ਬੋਲਿਆ ਹੈ।
ਜਬ ਕੋ ਭੂਤ ਪ੍ਰਵੇਸ਼ਿਓ ਇਹ ਘਟ ਅੰਤਰੇ।
ਜਦੋਂ ਦਾ ਇਹਨਾਂ ਦੇ ਅੰਦਰ ਸਰੀਰ ਦੇ ਵਿੱਚ ਭੂਤ ਵੜਿਆ ਹੈ,
ਤਬ ਕੀ ਕਾਰਨਾ ਕਰੀ ਸੁਤ ਜੀ ਨਿਰੰਤਰੇ।
ਇੱਕ ਰਾਸ ਸਾਰੇ ਕੰਮ ਛੱਡ ਦਿੱਤੇ ਨੇ, ਦੁਕਾਨ ਦਾ ਕੰਮ ਵੀ ਛੱਡ ਦਿੱਤਾ, ਘਰ ਵੀ ਛੱਡ ਦਿੱਤਾ, ਉਦੋਂ ਦਾ
ਦਰਬ ਲੁਟਾਇਓ ਬਾਅਦ ਕਛੂ ਸੁਧ ਨਹਿ ਰਹੀ।
ਜਦੋਂ ਦਾ ਇਹਨਾਂ ਦੇ ਵਿੱਚ ਭੂਤ ਬੈਠਾ ਉਦੋਂ ਦੀ ਕੋਈ ਇਹਨਾਂ ਨੂੰ ਸੁਧ ਨਹੀਂ ਹੈ, ਘਰ ਘਰ ਦਾ ਜਿਹੜਾ ਧਨ ਦੌਲਤ ਹੈ ਕਮਾਈ ਉਹ ਲਟਾ ਦਿੱਤੀ ਹੈ।
ਉਹ ਦਇਓ ਪੁਲੀਤੇ ਅਵੇ ਬੁਲਾਇਓ ਇਨ ਸਹੀ।
ਕਹਿਣ ਲੱਗੇ ਉਹ ਪੁਲੀਤਾ ਦਿੱਤਾ ਨਾ ਧੂਫ ਜਿਹਾ ਚੜ੍ਹਾਇਆ ਵੱਟੀ ਦਾ ਦੇ ਗਏ, ਅਤੇ ਨਾਸਾਂ ਨੂੰ ਜਦੋਂ ਧੂੰ ਚੜ੍ਹਿਆ ਉਸ ਭੂਤ ਦੇ ਅਤੇ ਹੁਣ ਬੋਲਿਆ ਜੇ ਇਹ ਮੁੱਲੇ ਨੇ ਕੰਮ ਬੜਾ ਸਹੀ ਕੀਤਾ ਤਾਂ ਲੋਕ ਆਖਣ ਲੱਗੇ
ਕਰ ਮੁੱਲਾ ਮੂਡ ਨਲਖੇ ਅਜਾਣਿਆ
ਕਹਿੰਦੇ ਕਿ ਮੂਰਖ ਜਿਹੜਾ ਮੁੱਲਾ ਹੈ ਨਾ ਉਹ ਵੀ ਅਣਜਾਣ ਹੀ ਹੈ ਉਹ ਵੀ ਨਹੀਂ ਜਾਣ ਰਿਹਾ ਕਿ ਕੀ ਵਚਨ ਹੋ ਰਿਹਾ ਹੈ
ਬੋਲਿਓ ਇਸ ਮੈਂ ਭੂਤ ਹਿਰਦੈ ਪਹਿਚਾਨਿਆ
ਕਹਿਣ ਲੱਗਾ ਮੁੱਲਾ ਉੱਚੀ ਉੱਚੀ ਆਖਣ ਲੱਗਾ ਚੰਗੀ ਹੁਣ ਪਛਾਣ ਹੋ ਗਈ ਹੈ ਠੀਕ ਇਹਨਾਂ ਦੇ ਵਿੱਚ ਭੂਤ ਹੈ
ਬੂਜਤ ਨਾਉ ਬਤਾਓ ਰਹਿ ਕੇ ਥਾਉ ਮੈਂ
ਮੁੱਲਾ ਕਹਿਣ ਲੱਗਾ ਭੂਤਾ ਕੀ ਤੇਰਾ ਨਾਂ ਤੂੰ ਰਹਿਣਾ ਕਿੱਥੇ ਹੈ
ਹੋ ਨਾ ਤਰ ਫੂਕੋ ਤੋਹੇ ਅਗਨ ਕੋ ਲਾਉ ਮੈਂ
ਆਪਦਾ ਥਾਂ ਟਿਕਾਣਾ ਦੱਸ ਦੇ ਤੂੰ ਰਹਿਣਾ ਕਿੱਥੇ ਆ ਤੇਰਾ ਨਾਂ ਕੀ ਜੇ ਨਾਂ ਦੱਸਿਆ ਤੇ ਤੈਨੂੰ ਅੱਗ ਲਾ ਕੇ ਫੂਕ ਦੇਵਾਂਗਾ ਸਾੜ ਦੇਵਾਂਗਾ ਮੁੱਲਾ ਆਖਣ ਲੱਗਾ
ਜੇ ਸੱਚ ਬਤਾਏ ਬਚਿਓ ਜੇ ਚਾਹੇ ਤਾਂ
ਜੇ ਮੇਰੇ ਤੋਂ ਬਚਣਾ ਚਾਹੁਣਾ ਤੇ ਫਿਰ ਸੱਚ ਦੱਸ ਦੇ
ਨਾ ਤੋਂ ਦਿਓ ਦੁੱਖ ਤੋਹੇ ਬੰਨ ਮੈਂ ਦਾਹੇ ਤਾਂ
ਨਹੀਂ ਤਾਂ ਤੈਨੂੰ ਫਿਰ ਬੜਾ ਬੰਨ ਕੇ ਦੁੱਖ ਦੇਵਾਂਗਾ ਤੇ ਸਾੜ ਦੇਵਾਂਗਾ ਮਾਰ ਦੇਵਾਂਗਾ
ਸੁਣ ਸ੍ਰੀ ਨਾਨਕ ਬਹਿਨ ਨੈਣ ਪਲਕਾਂ ਖੁੱਲੀ
ਜਦੋਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਸੁਣੇ ਕਿ ਮੁੱਲਾ ਨੇ ਸਾਡਾ ਬਚਨ ਸਮਝਣੇ ਮੂਰਖਤਾ ਹੀ ਅਜੇ ਵੀ ਕਰ ਰਿਹਾ ਹੈ ਫਿਰ ਆਪਣੇ ਜਿਹੜੇ ਕਮਲ ਨੇਤਰ ਹੈ ਨਾ ਉਹ ਮਹਾਰਾਜ ਜੀ ਨੇ ਖੋਲੇ ਤੇ ਹੌਲੀ ਹੌਲੀ ਮੁਸ਼ਕਰਾਏ
ਹੋ ਬੋਲੇ ਸ਼ਬਦ ਉਠਾਏ ਦੇਣ ਤਿੰਨ ਮਤ ਭਲੀ
ਕਹਿੰਦੇ ਕਿ ਸ੍ਰੇਸ਼ਟ ਮਤ ਦੇਣ ਵਾਸਤੇ ਉਹ ਨੇਤਰ ਪ੍ਰਕਾਸ਼ ਕਰਕੇ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਤੇ ਮਤ ਦੇਣ ਲੱਗੇ ਸਿੱਖਿਆ ਦੇਣ ਲੱਗੇ ਮਹਾਰਾਜ ਜੀ ਮੁੱਲਾਂ ਦੇ ਤਾਈ ਸਾਰਿਆਂ ਦੇ ਤਾਈ
ਮਾਰੂ ਮਹੱਲਾ ਪਹਿਲਾ
ਮਾਰੂ ਰਾਗ ਦੇ ਵਿੱਚ ਸ਼ਬਦ ਪਹਿਲੇ ਪਾਤਸ਼ਾਹ ਜੀ ਨੇ ਉਚਾਰਿਆ ਉਸ ਸਮੇਂ
ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ
ਮਾਰੇ ਕਹਿੰਦੇ ਕਿ ਕੋਈ ਤਾਂ ਸਾਨੂੰ ਭੂਤਨਾ ਆਖੀ ਜਾਂਦਾ ਕਿ ਇਹਨਾਂ ਦੇ ਵਿੱਚ ਭੂਤਨਾ ਵੜਿਆ ਤੇ ਕੋਈ ਬੇਤਾਲ ਕਿਹਨੂੰ ਬੇਤਾਲ ਚੁੰਬੜਿਆ ਹੋਇਆ ਕਮਲਾ ਹੋਇਆ ਹੈ
ਕੋਈ ਆਖੇ ਆਦਮੀ ਨਾਨਕ ਵਿਚਾਰਾ
ਕੋਈ ਆਖੀ ਜਾਂਦਾ ਇਹ ਆਦਮੀ ਹੈ ਤੇ ਕੋਈ ਆਖੀ ਜਾਂਦਾ ਵਿਚਾਰਾ ਨਾਨਕ ਇੱਥੇ ਆਣ ਕੇ ਬੈਠਾ ਹੋਇਆ ਹੈ
ਦੀਵਾਨਾ ਸਾਹਕਾ ਨਾਨਕ ਬੌਰਾਨਾ
ਕਹਿਣ ਲੱਗੇ ਕਿ ਅਸੀਂ ਤਾਂ ਉਸ ਪਰਮੇਸ਼ਰ ਜਿਹੜਾ ਸ਼ਾਹ ਹੋ ਨਾ ਉਹਦੇ ਭਗਤੀ ਦੇ ਵਿੱਚ ਮਸਤ ਹੋਏ ਹੈ ਉਹਦੇ ਵਿੱਚ ਟਿਕੇ ਹੋਏ ਨੇ ਉਹਦੀ ਬੰਦਗੀ ਦੇ ਵਿੱਚ ਜਿਹੜੇ ਉਹ ਕਮਲੇ ਹੋਏ ਹਾਂ ਸੰਸਾਰ ਨੂੰ ਛੱਡ ਕਰਕੇ
ਹਰ ਬਿਨ ਅਵਰ ਨਾ ਜਾਣਾ
ਮਾਰੇ ਕਹਿਣ ਲੱਗੇ ਅਸੀਂ ਹਰੀ ਤੋਂ ਬਗੈਰ ਕਿਸੇ ਨੂੰ ਜਾਣਦੇ ਨਹੀਂ ਪਰਮੇਸ਼ਰ ਤੋਂ ਬਗੈਰ ਰਹਾਉ ਦਾ ਵਿਸਰਾਮ ਹੈ
ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ
ਮਾਰੇ ਕਹਿੰਦੇ ਕਿ ਅਸਲ ਦੀਵਾਨਾ ਅਸਲ ਮਸਤਾਨਾ ਕਮਲਾ ਉਹ ਹੈ ਜਿਹੜਾ ਪਰਮੇਸ਼ਰ ਦੇ ਭੈ ਨੂੰ ਜਾਣਦਾ ਹੈ
ਇੱਕ ਸਾਹੇ ਬਾਹਰਾ ਦੂਜਾ ਅਵਰ ਨਾ ਜਾਣੇ ਕੋਏ
ਇੱਕ ਪਰਮੇਸ਼ਰ ਤੋਂ ਬਾਹਰ ਦੂਜਾ ਕਿਸੇ ਨੂੰ ਜਾਣੇ ਹੀ ਨਾ ਕਿਸੇ ਨੂੰ ਸਮਝੇ ਨਾ ਇੱਕ ਕੇਵਲ ਪਰਮੇਸ਼ਰ ਨੂੰ ਜਾਣਨਾ ਕਰੇ
ਤੋ ਦੇਵਾਨਾ ਜਾਣੀਐ ਜਾ ਏਕਾਕਾਰ ਕਮਾਏ
ਜਿਹੜਾ ਇੱਕ ਸੇਵਾ ਸਿਮਰਨ ਭਗਤੀ ਦੀ ਕਾਰ ਕਰਦਾ ਅਸਲ ਦੀਵਾਨਾ ਤੋ ਉਹਨੂੰ ਜਾਣਨਾ ਕਰੋ ਉਹਨੂੰ ਮਸਤਾਨਾ ਜਾਣਨਾ ਕਰੋ
ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣਪ ਕਾਏ
ਇਸ ਵਾਸਤੇ ਹੋਰ ਸਿਆਣਪਾਂ ਛੱਡ ਕੇ ਕੇਵਲ ਪਰਮੇਸ਼ਰ ਦੇ ਹੁਕਮ ਨੂੰ ਜਾਣਨਾ ਕਰੇ ਮੰਨਣਾ ਕਰੇ
ਦੇਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ
ਮਾਰੇ ਕਹਿੰਦੇ ਕਿ ਅਸਲ ਕਮਲਾ ਤੇ ਮਸਤਾਨਾ ਉਹ ਹੈ ਜਿਹੜਾ ਸਾਹਿਬ ਦੇ ਨਾਲ ਦੁਨੀਆ ਦੇ ਨਾਲੋਂ ਛੱਡ ਕੇ ਪਿਆਰ ਤੇ ਪਰਮੇਸ਼ਰ ਸਾਹਿਬ ਮਾਲਕ ਦੇ ਨਾਲ ਜਿਹੜਾ ਪਿਆਰ ਕਰਦਾ ਹੈ ਨਾ ਅਸਲ ਵਿੱਚ ਉਹ ਮਸਤ ਹੈ
ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ
ਮੰਦਾ ਜਾਣੇ ਆਪ ਕੋ ਆਪਣੇ ਆਪ ਨੂੰ ਮਾੜਾ ਸਮਝੇ ਕਿ ਮੈਂ ਮਾੜਾ ਹੈ ਅਤੇ ਸੰਸਾਰ ਨੂੰ ਆਖੇ ਇਹ ਸਭ ਤੋਂ ਚੰਗੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਮੈਂ ਚੰਗਾ ਨਹੀਂ ਅਤੇ ਬੁਰਾ ਕੋਈ ਨਹੀਂ ਇਸ ਵਾਸਤੇ ਸਾਰਾ ਸੰਸਾਰ ਚੰਗਾ ਹੈ ਅਤੇ ਮੈਂ ਹੀ ਮਾੜਾ ਹੈ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਨਿਮਰਤਾ ਭਾਵਨਾ ਦੇ ਵਿੱਚ ਰੱਖਿਆ ਆਪਣੇ ਆਪ ਨੂੰ ਮਾੜਾ ਆਖੇ
ਦੋਹਰਾ ਸੁਣੋ ਮੁਲਾਨਾ ਕਾਨ ਦੇ ਤਵੇ ਦੀਵਾਨਾ ਹੋਏ
ਮਹਾਰਾਜ ਕਹਿ ਲੈ ਮੁਲਾਨਾ ਜੀ ਸੁਣੋ ਕੰਨ ਦੇ ਕੇ ਫੇਰ ਕੋਈ ਦੀਵਾਨਾ ਮਸਤਾਨਾ ਹੋ ਸਕਦਾ ਹੈ
ਲੱਖ ਸਾਹਿਬ ਕੇ ਭੈ ਬਸੈ ਅਵਰ ਨਾ ਜਾਣੈ ਕੋਏ
ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਵੇ ਭਾਵਨਾ ਦੇ ਵਿੱਚ ਰਵੇ ਤੇ ਹੋਰ ਕਿਸੇ ਨੂੰ ਜਾਣੇ ਨਾ।
ਸੁਧ ਭੁੱਲੇ ਸੰਸਾਰ ਕੀ ਰਚੇ ਨਾਮ ਕੇ ਰੰਗ।
ਸੰਸਾਰ ਵੱਲੋਂ ਸੁਧ ਨੂੰ ਭੁਲਾ ਦੇਵੇ, ਸੰਸਾਰ ਨੂੰ ਭੁਲਾ ਦੇਵੇ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗ ਪਿਆਰ ਕਰੇ।
ਅਮੀ ਛੋਰ ਕੈਸੇ ਗਏ ਫੀਕੇ ਰਸ ਕੋ ਸੰਗ।
ਮਹਾਰੇ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਹੈ, ਪਰਮੇਸ਼ਰ ਦੇ ਰਸ ਨੂੰ ਲਿਆ ਹੈ, ਅੰਮ੍ਰਿਤ ਚਾ ਪੀਂਦੇ ਨੇ ਨਾਮ ਰੂਪੀ, ਉਹ ਫਿਰ ਸੰਸਾਰੀ ਜਿਹੜਾ ਰਸ ਉਹ ਫਿਰ ਨਹੀਂ ਚੱਖਦੇ, ਉਹ ਇੱਧਰ ਧਿਆਨ ਨਹੀਂ ਕਰਦੇ।
ਨਰ ਪਾਮਰ ਅਣਜਾਣ ਜੇ ਅਸ ਵਿਦੁਤ ਨੇ ਬਤਾਏ।
ਤੇ ਮਹਾਰੇ ਕਹਿੰਦੇ ਆ ਜਿਹੜੇ ਅਣਜਾਣ ਜੇ ਲੋਕ ਨੇ, ਬਿਤਾਲੇ ਜੇ, ਇਹਨਾਂ ਨੂੰ ਪਤਾ ਨਹੀਂ ਤੇ ਇਸ ਵਿਧੀ ਦੇ ਨਾਲ ਇਹ ਆਖੀ ਜਾ ਰਹੇ ਨੇ ਸਾਨੂੰ।
ਬੇਤਾਲ ਕੇ ਬਾਬਰਾ ਹਾਨ ਲਾਭ ਨੇ ਕਹਾਏ।
ਇਸ ਵਾਜ ਤੇ ਕੋਈ ਸਾਨੂੰ ਭੂਤ ਆਖੀ ਜਾਂਦਾ ਹੈ, ਕੋਈ ਕਮਲਾ ਆਖੀ ਜਾਂਦਾ ਹੈ, ਪਰ ਇਹਨਾਂ ਨੂੰ ਕੋਈ ਇਸ ਗੱਲ ਦਾ ਪਤਾ ਨਹੀਂ ਕਿ ਇਹਦੇ ਵਿੱਚ ਨੁਕਸਾਨ ਹੈ ਕਿ ਲਾਭ ਹੈ, ਕਿ ਇਹਦੇ ਵਿੱਚ ਸਾਡਾ ਭਲਾ, ਇਸ ਗੱਲ ਨੂੰ ਜਾਣਦੇ ਨਹੀਂ ਹਨ।
ਕੋ ਪ੍ਰੇਮ ਨਾ ਪਰਖ ਹੀ ਵਿਸ਼ੇ ਵਿਖੇ ਗਲਤਾਨ।
ਮਹਾਰੇ ਕਹਿੰਦੇ ਮੁੱਲਾ ਜਿਹੜੇ ਸਾਰੇ ਜਿਹੜੇ ਲੋਕ ਇਹਨਾਂ ਦੀ ਮਤ ਜਿਹੜੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਹੋਈ ਹੈ, ਖਚਿਤ ਹੋਈ ਹੈ, ਇਹਨਾਂ ਗੱਲਾਂ ਤੋਂ ਇਹਨਾਂ ਨੂੰ ਗਿਆਨ ਨਹੀਂ ਹੈ।
ਮਹਾਮੰਦ ਦੁੱਖ ਪਾਵਈ ਜਾਂਪੁਰ ਜਾਏ ਨਿਦਾਨ।
ਮਹਾਰੇ ਕਹਿੰਦੇ ਇਹੋ ਜਿਹੇ ਜਿਹੜੇ ਮਨੁੱਖ ਹੈ ਨਾ, ਜਿਹੜੇ ਅਣਜਾਣ ਪਰਮੇਸ਼ਰ ਦੀ ਭਗਤ ਸਿਮਰਤ ਬੰਦਗੀ ਤੋਂ ਬਗੈਰ ਅੰਤ ਸਮੇਂ ਤੇ ਜਾਮਪੁਰੀ ਦੇ ਵਿੱਚ ਜਾਣਗੇ ਤੇ ਦੁੱਖ ਪਾਉਣਗੇ।
ਇਸ ਪ੍ਰਕਾਰ ਕੇ ਬਚਨ ਸੁਣ ਸਭਨ ਭਈ ਪ੍ਰਤੀਤ।
ਜਦੋਂ ਐਸੇ ਬਚਨ ਸਤਿਗੁਰਾਂ ਨੇ ਕੀਤੇ ਫਿਰ ਸਾਰਿਆਂ ਨੂੰ ਪ੍ਰਤੀਤ ਆ ਗਈ, ਯਕੀਨ ਆ ਗਿਆ ਹੈ।
ਤਾਜ ਧੰਦਨ ਬੰਧਨ ਜਗਤ ਨਿਰੰਕਾਰ ਏ ਪ੍ਰੀਤ।
ਜਿਹੜੇ ਸਿਆਣੇ ਪੁਰਖ ਸੀ ਨਾ, ਉਹਨਾਂ ਨੇ ਤਾਂ ਇਹ ਨਿਰਣਾ ਕਰ ਲਿਆ ਹੈ ਕਿ ਇਹ ਤਾਂ ਸਾਰੇ ਸੰਸਾਰ ਦੇ ਜਗਤ ਦੇ ਧੰਦਿਆਂ ਨੂੰ, ਜੰਜਾਲਾਂ ਨੂੰ ਛੱਡਦਾ ਹੋਇਆ ਇਹਨਾਂ ਨੇ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਪ੍ਰੀਤੀ ਹੈ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀ ਹੋਈ ਹੈ। ਇਹ ਤਾਂ ਧੁਰ ਦੇ ਬਚਨ ਕਰ ਰਹੇ ਨੇ, ਦਰਗਾਹ ਦੇ ਬਚਨ ਕਰ ਰਹੇ ਨੇ, ਜਿਹੜੇ ਮੂਰਖ ਉਹ ਤਮਾਸ਼ਾ ਵੇਖੀ ਜਾ ਰਹੇ ਨੇ, ਉਹਨਾਂ ਦੇ ਭਾਅ ਦਾ ਤਮਾਸ਼ਾ, ਅਤੇ ਜਿਹੜੇ ਸਿਆਣੇ ਉਹ ਇਸ ਗੱਲ ਨੂੰ ਸਮਝ ਰਹੇ ਨੇ। ਅੱਜ ਦੀ ਕਥਾ ਦਾ ਪ੍ਰਕਰਨ ਇੱਥੋਂ ਤੱਕ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਕਾ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਇਸ ਪ੍ਰਕਾਰ ਕੇ ਬਚਨ ਸੁਣ ਸਭਨ ਭਈ ਪ੍ਰਤੀਤ। ਤਾਜ ਧੰਦਨ ਬੰਧਨ ਜਗਤ ਨਿਰੰਕਾਰ ਪ੍ਰੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।